ਛੇਵੀਂ ਪੌੜੀ ਸ਼ੁਰੂ ਹੈ ਜੀ। ਪੰਚਮੀ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ।
ਪੰਜਵੇਂ ਨੰਬਰ ਤੇ ਆ ਗਿਆ, ਛੇਵੀਂ ਪੌੜੀ ਹੈ ਵੈਸੇ, ਅੱਗੇ ਪਹਿਲੀ ਪੌੜੀ ਤਾਂ ਹੈ ਨਾ ਮਾਇਆ ਤੋਂ ਪਰੇ ਦੀ, ਇੱਕ ਪੌੜੀਆਂ ਬਾਕੀ ਮਾਇਆ ਤੋਂ ਦੂਈ ਤੋਂ ਦੂਏ ਨੰਬਰ ਤੇ ਮਾਇਆ ਸ਼ੁਰੂ ਹੁੰਦੀ ਹੈ ਨਾ। ਇੱਕ ਨੰਬਰ ਤੇ ਤਾਂ ਆਪ ਹੀ ਹੈ ਜੋਤ, ਬੰਦਾ ਅੱਲੋ ਨੇ ਨੂਰ ਉਪਾਇਆ, ਜੋ ਨੂਰ ਹੈ, ਨੂਰ ਦੀ ਤਾਂ ਗੱਲ ਨੀ, ਗੱਲ ਤਾਂ ਕਹਾ ਰਚਨਾ ਨੂਰ ਦੀ ਜਦ ਸ਼ੁਰੂ ਹੁੰਦੀ ਹੈ ਮਾਇਆ ਤੋਂ, ਉਦੋਂ ਫਿਰ ਸੰਸਾਰ ਦੀ ਗੱਲ ਸ਼ੁਰੂ ਹੁੰਦੀ ਹੈ। ਦੂਏ ਨੰਬਰ ਤੇ ਕੁਦਰਤ ਸਾਜੀ ਹੈ ਨਾ, ਕੁਦਰਤ ਦੀ, ਹੁਣ ਕੁਦਰਤ ਵਿੱਚੋਂ ਕਾਗਜ਼ ਦਾ ਦਰਸ਼ਨ।
ਠੀਕ ਹੈ ਜੀ।
ਪੰਚਮੀ ਪੰਚ ਭੂਤ ਬੇਤਾਲਾ, ਜੇ ਤਾਂ ਕਹਿੰਦੇ ਪੰਜ ਭੂਤ ਸਰੀਰ ਨਾਲ ਜੁੜਿਆ ਹੋਇਆ, ਮਾਇਆ ਨਾਲ ਜੁੜਿਆ ਹੋਇਆ ਹੈ, ਇਹ ਤਾਂ ਸਮਝੋ ਬੇਤਾਲਾ, ਫੇਰ ਨੀ ਇਹਦੀ ਤਾਲ ਲਾਣੀ, ਫੇਰ ਆਪਣੇ ਭਾਣੇ ਚੱਲੂਗਾ, ਫੇਰ ਨੀ ਹੁਕਮ ਦੇ ਵਿੱਚ ਚੱਲਦਾ। ਜਿਹੜੇ ਮਾਇਆਧਾਰੀ ਨੇ ਉਹ ਤਾਂ ਅੰਨੇ ਬੋਲੇ ਨੇ, ਹੁਕਮ ਨੀ ਸੁਣਦਾ ਉਹਨਾਂ ਨੂੰ, ਨਾ ਕੁਦਰਤ ਦੀਦੀ ਹੈ ਨਾ ਹੁਕਮ ਸੁਣਦਾ। ਗੁਰਕੇ ਭਾਣੇ ਨੀ ਚੱਲ ਸਕਦੇ, ਗੁਰਕੇ ਭਾਣੇ ਤਾਂ ਚੱਲਦੇ ਨੇ ਭਗਤ, ਸੰਸਾਰ ਚੱਲਦਾ ਆਪਣੇ ਭਾਣੇ, ਇਸ ਕਰਕੇ ਦੋਹਾਂ ਦਾ ਮੇਲ ਨਹੀਂ ਆਉਂਦਾ। ਆਪ ਅਗੋਚਰ ਪੁਰਖ ਨਿਰਾਲਾ, ਜਦਕੇ ਆਪ ਇਹ ਜਿਹੜਾ ਹੈ ਅਗੋਚਰ ਪੁਰਖ ਹੈ ਔਰ ਨਿਰਾਲਾ, ਮਾਇਆ ਤੋਂ ਅੱਡ ਹੈ। ਜੇ ਆਤਮ ਲੈਵਲ ਤੇ ਜਿਉਂਦਾ, ਆਪਣੇ ਮੂਲ ਨਾਲ ਜੁੜ ਕੇ ਜਿਉਂਦਾ, ਤੇਰੇ ਨਿਰਾਲਾ, ਫਿਰ ਮਾਇਆ ਚ ਰਹਿੰਦਾ ਹੋਇਆ ਵੀ ਮਾਇਆ ਤੋਂ ਭਿੰਨ ਹੈ। ਗੁਰਮੁਖ ਹੈ ਫਿਰ ਮਾਇਆ ਵਿੱਚ ਉਦਾਸੀ ਹੈ। ਨਿਰਾਲਾ ਕੌਣ ਹੁੰਦਾ? ਜਿਹੜਾ ਮਾਇਆ ਵਿੱਚ ਉਦਾਸੀ ਹੈ ਉਹ ਨਿਰਾਲਾ ਹੈ, ਮਾਇਆ ਤੋਂ ਵੱਖਰਾ ਹੀ ਹੈ। ਤਾਂ ਹੀ ਕਿਹਾ ਜਬ ਲੋਕ ਖਾਲਸਾ ਰਹੇ ਨਿਆਰਾ, ਨਿਆਰਾ ਜ਼ਿਆਦਾ ਹੈ ਜਦ ਉਹ ਮਾਇਆਧਾਰੀ ਨਹੀਂ ਹੈ, ਮਾਇਆ ਦੇ ਮੂੰਹ ਤੋਂ ਉੱਪਰ ਉੱਠ ਗਿਆ ਨਿਆਰਾ ਖਾਲਸਾ।
ਹਾਂਜੀ। ਇੱਕ ਭ੍ਰਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸਤ।
ਦੇਖੋ, ਪਹਿਲਾ ਪੰਚ ਭੂਤ ਜਿਹੜਾ ਬੇਤਾਲਾ ਹੈ, ਉਹ ਜਿਹੜੇ ਨੇ ਸਾਰੇ, ਉਹ ਬਹੁਤੇ ਨੇ ਵੈਸੇ। ਇੱਕ ਦਾ ਮਤਲਬ, ਜੇ ਤਾਂ ਇੱਕ ਦੇ ਹੁੰਦਾ ਔਂਕੜ, ਤਾਂ ਇਹਦਾ ਮਤਲਬ ਇੱਕੋ ਹੁੰਦਾ। ਜੇ ਇੱਕ ਨੂੰ ਮੁਸਿਆਰੀ ਹੈ ਤਾਂ ਬਹੁ ਵਚਨ ਹੈ। ਇੱਕ ਕੁਝ ਇੱਕ ਤਾਂ ਇਹੋ ਜਿਹੇ ਨੇ ਭਿੰਨ ਭਿੰਨ ਮਤਾਂ ਵਾਲੇ, ਜਿਹੜੇ ਮਨਮਤੀਏ ਨੇ, ਭਰਮ ਕਰਕੇ ਭੁੱਖੇ ਨੇ, ਮਾਇਆ ਦੀ ਭੁੱਖ ਹੈ ਉਹਨਾਂ ਨੂੰ ਭਰਮ ਕਰਕੇ, ਇਹ ਲੋੜ ਨੂੰ ਭੁੱਖ ਬਣਾ ਲਿਆ ਉਹਨਾਂ ਨੇ, ਮੋਹ ਪਿਆਸੇ, ਉਹ ਮਾਇਆ ਦੇ ਮੋਹ ਦੀ ਪਿਆਸ ਜਿਹੜੀ ਹੈ ਉਹ ਪੂਰੀ ਨਹੀਂ ਹੋਈ। ਮਾਇਆ ਮੋਹ ਦੇ ਪਿਆਸੇ ਨੇ ਉਹ, ਪਰ ਭਰਮ ਕਰਕੇ। ਇਹ ਤਾਂ ਹੈਗੇ ਨੇ ਜਿਹੜੇ ਪੰਚ ਭੂਤ ਬੈਤਾਲੇ ਨੇ। ਜਿਹੜੇ ਦੂਜੇ ਨੇ, ਇੱਕ ਰਸ ਚੱਖ ਤ੍ਰਿਪਤਾ ਸੇ, ਕੁਝ ਇਹੋ ਜਿਹੇ ਗੁਰਮੁਖ ਨੇ। ਦੇਖੋ, ਇੱਥੇ ਰਸ ਦਾ ਇੱਕ ਵਚਨ ਹੈ, ਦੇਖਣ ਵਾਲੀ ਗੱਲ ਇਹ ਹੈ ਵਚਨ ਹੈ ਇੱਥੇ, ਜੇ ਰਸ ਬਹੁ ਵਚਨ ਹੁੰਦਾ ਫਿਰ ਮਾਇਆ ਦੇ ਹੋ ਜਾਣੇ ਸੀ। ਇੱਕ ਲਫ਼ਜ਼ ਹੋਈ ਵਰਤੇ ਆ, ਕਿਉਂਕਿ ਇੱਕ ਨੀ ਨਾ ਆਦਮੀ ਤਾਂ ਬਹੁਤ ਨੇ ਜਿਹੜੇ ਰਸ ਚੱਖਦੇ ਨੇ ਨਾਮ ਦਾ। ਹਾਂ, ਰਸ ਇੱਕੋ ਹੀ ਹੈ ਪਰ ਉਹਨਾਂ ਦਾ ਨਾਮ ਰਸ ਹੈ। ਚਾਖ ਸ਼ਬਦ ਤ੍ਰਿਪਤਾਸੇ, ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਸ਼ਬਦ, ਇਹਦਾ ਨਾਮ ਦਾ ਚੱਕ ਕੇ ਉਹ ਤ੍ਰਿਪਤ ਹੋ ਜਾਂਦੇ ਨੇ, ਸੰਤੋਖੀ ਹੋ ਜਾਂਦੇ ਨੇ, ਸੰਤੋਖੀ ਹੋ ਗਏ ਤ੍ਰਿਪਤਾਸੇ ਨੇ, ਮਾਇਆ ਦੀ ਭੁੱਖ ਪਿਆਸ ਨਹੀਂ ਰਹਿੰਦੀ ਉਹਨਾਂ ਨੂੰ। ਹਾਂਜੀ।
ਇੱਕ ਰੰਗੀ ਰਾਤੇ ਇੱਕ ਮਰ ਧੂਰ, ਇੱਕ ਦਰ ਘਰ ਸੱਚ ਹੈ ਵੇਖ ਹਦੂਰ।
ਇੱਕ ਰੰਗੀ ਰੱਤ, ਇੱਕ ਜਿਹੜੀ ਰੰਗੀ ਹੋਈ ਹੈ, ਫਿਰ ਮਨਮੁੱਖਾਂ ਦਾ ਸੰਪਤੀ ਆ ਗਈ। ਕੋਈ ਵੀ ਰੰਗ ਹੈ, ਚਾਹੇ ਮੱਤ ਦਾ ਕਿਸੇ ਦਾ, ਅੱਡ ਅੱਡ ਰੰਗ ਨੇ, ਜਿਹੜੀ ਮੱਤ ਸੁਣ ਲਈ ਉਹਦਾ ਹੀ ਰੰਗ ਚੜ ਗਿਆ ਉਹਨਾਂ ਨੂੰ। ਕੋਈ ਇਸਲਾਮ ਦੇ ਨਾਲ ਜੁੜੇ ਹੋਏ ਨੇ, ਕੋਈ ਜੋਗੀਆਂ ਨਾਲ ਜੁੜੇ ਹੋਏ ਨੇ। ਇਸਲਾਮ ਦੇ ਵੀ ਇੱਕ ਫਿਰਕਾ ਨਹੀਂ ਹੈ, ਬਥੇਰੇ ਫਿਰਕੇ ਅੱਡ ਅੱਡ ਨੇ। ਹਿੰਦੂਆਂ ਦੇ ਵੀ ਬਥੇਰੇ ਫਿਰਕੇ ਅੱਡ ਅੱਡ ਨੇ, ਵਿਰਾਗੀ ਨੇ, ਸੰਨਿਆਸੀ ਨੇ, ਈਸਾਈਆਂ ਦੇ ਵੀ ਹੈਗੇ ਨੇ ਅੱਡੋ ਅੱਡ। ਉਹ ਜਿਹੜੀ ਵੀ ਮੱਤ ਸੁਣ ਲਈ ਉਹਦੇ ਹੀ ਰੰਗ ਚੜ ਜਾਂਦਾ, ਜਿਹੜੀ ਵੀ ਮੱਤ ਰੰਗ ਦਾ ਰੰਗ ਹੈ ਉਹਦੇ ਨਾਲ ਹੀ ਰੰਗ ਅਟੈਚਮੈਂਟ ਕਰਕੇ ਉਹਦਾ ਹੀ ਰੰਗ ਚੜਾ ਲੈਂਦੇ ਨੇ, ਕੁਝ ਆਏ ਜੇ ਲੋਕ ਨੇ।
ਇੱਕ ਮਰ ਤੂਰ,
ਇੱਕ ਕਹਿੰਦੇ ਨੇ ਉਹ ਰੰਗ ਰੁੰਗ ਤਾਂ ਹੈ ਨੀ ਉਹਨਾਂ ਦਾ, ਉਹ ਕਹਿੰਦੇ ਨੇ ਬਸ ਅਖੀਰ ਨੂੰ ਤਾਂ ਸਵਾਹ ਮਿੱਟੀ ਹੋ ਜਾਣਾ, ਉਹ ਸਵਾਹ ਵੜ ਲੈਂਦੇ ਨੇ ਜੋਗੀ। ਉਹ ਜਿਹੜੇ ਸਵਾਹ ਵੜਦੇ ਨੇ ਨਾ ਜੋਗੀ, ਉਹਨਾਂ ਦਾ ਸੰਸਾਰੀ ਰੰਗ ਕੋਈ ਨੀ ਹੈਗਾ। ਜਿਹੜੇ ਸੰਸਾਰੀ ਰੰਗ ਨੇ ਨਾ ਲੋਕਾਂ ਦੇ, ਜਿਵੇਂ ਖੱਟਾ ਰੰਗ ਸੀ ਇਹਨਾਂ ਦਾ ਹਿੰਦੂਆਂ ਦਾ, ਉਹ ਕਹਿੰਦੇ ਬਸ ਕੱਲ ਨੂੰ ਜਿਹੜੀ ਧੂੜ ਹੋਣਾ ਸਵਾਹ ਹੋਣਾ, ਕੱਲ ਹੀ ਮੰਨ ਲਓ।
ਗਿਆਨ ਵੀ ਹੋਣਾ ਹੀ ਨਹੀਂ,
ਗਿਆਨ ਤਾਂ ਹੈ ਨੀ, ਧੂੜ ਤਾਂ ਹੈ ਅਸਲ ਦੇ ਵਿੱਚ ਪੋਜ਼ਿਟਿਵ, ਸੱਦਾ ਧੂੜ ਪੁਨੀਤ ਤੇਰੇ ਜਨੂ। ਜਦ ਕਹਿੰਦਾ ਮਹਿੰਦੀ ਕਰਕੇ ਘਾਲਿਆ ਆਪ ਸਾਹਿਤ ਸਾਹਿਬ, ਮਨ ਨੂੰ ਮਹਿੰਦੀ ਵਰਗਾ ਤਰੀਕ ਕੀਤਾ, ਗਿਆਨ ਤਰੀਕ ਕੀਤਾ ਆਪਣੇ, ਉਹ ਫਿਰ ਗਿਆਨ ਕੀ ਆਉਂਦੀ ਤਾਂ ਹੀ ਆਉਂਦੀ ਹੈ।
ਇੱਕ ਦਰ ਘਰ ਸੱਚ ਹੈ ਦੇਖ ਦੂਰ।
ਇੱਕ ਦਰ ਘਰ ਸੱਚ ਹੈ, ਆਪਣੇ ਦਰ ਔਰ ਘਰ ਦੇ ਵਿੱਚ ਸੱਚ ਹੈ ਦੇਖ ਦੂਰ। ਸੱਚੇ ਨੂੰ ਅੰਦਰ ਜਿਨ੍ਹਾਂ ਨੇ ਦੇਖ ਲਿਆ, ਅੰਦਰ ਹੀ ਆਪਣੇ ਹਿਰਦੇ ਚ ਸੱਚੇ ਨੂੰ ਦੇਖ ਲਿਆ, ਹਦੂਰ ਹਿਰਦੇ ਵਿੱਚੋਂ ਉਰ ਵਿੱਚੋਂ ਹੀ ਉਰੀ ਲਫ਼ਜ਼ ਹੈ ਹਦੂਰ ਬਣਿਆ। ਤੋਂ ਹੱਦ ਉਰੀ ਉਰੀ ਹਿਰਦਾ ਹੁੰਦਾ ਹੱਦ ਹਦੂਰ ਦੇ ਅੰਦਰ ਹਿਰਦੇ ਦੇ ਅੰਦਰ ਹੀ ਦੇਖ ਲਿਆ, ਸੱਚ ਨੂੰ ਲੱਭ ਲਿਆ ਅੰਦਰੋਂ ਆਪਣੇ ਉਹਨੇ ਉਹ ਗੁਰਮੁਖ ਨੇ
ਸਭ ਕੁਛ ਕਰਨੇ ਬਾਹਰ ਨਾ ਹੀ ਉਹ ਪ੍ਰਗਟ ਕਰ ਲਿਆ
ਆਪਣੇ ਮੂਲ ਨਾਲ ਜੁੜ ਗਏ ਅੰਦਰੋਂ।
ਇੱਥੇ ਛੇਵੀਂ ਪੌੜੀ ਦੀ ਸਮਾਪਤੀ ਹੈ ਜੀ। ਹਾਂਜੀ ਸੱਤਵੀਂ ਪੌੜੀ ਸ਼ੁਰੂ ਹੈ ਜੀ। ਝੂਠੇ ਕੋ ਨਾਹੀ ਪਤ ਨਾਉ, ਕਭੂ ਨਾ ਸੂਚਾ ਕਾਲਾ ਕਾਉ।
ਜਿਹੜੇ ਝੂਠੇ ਨੇ ਨਾ ਜਿੰਨੇ ਵੀ, ਉਹਨਾਂ ਨੂੰ ਨਾਉਂ ਦਾ ਨਾਮ ਦਾ ਕਦੇ ਵੀ ਉਸਾ ਨਹੀਂ ਹੁੰਦਾ। ਨਾਮ ਤੇ ਸੱਚੀ ਨਾਉਂ ਨਾਮ ਨਾਲ ਗੁਰਮਤਿ ਦੇ ਗਿਆਨ ਤੇ ਕਦੇ ਵੀ ਉਹਨਾਂ ਦਾ ਮਨ ਨਹੀਂ ਕੀਤਾ ਕਰਦਾ, ਕਿਉਂ ਇਹ ਸੱਚ ਹੈ। ਸੱਚ ਨੂੰ ਝੂਠੇ ਮੰਨਦੇ ਹੁੰਦੇ ਤਬ ਉਹਨਾਂ ਸੁੱਚਾ ਕਾਲਾ ਕਾਉਂ, ਜਿਹੜਾ ਕਾਲਾ ਕਾਉਂ ਹੈ ਕਦੇ ਸੁੱਚਾ ਨਹੀਂ ਹੋ ਸਕਦਾ, ਕਦੇ ਚਿੱਟਾ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਹੈ ਕੋਈ ਕਾਲਖ ਨਹੀਂ ਲੈ ਸਕਦੀ। ਆਹ ਪੰਕਤੀ ਆਪਣੇ ਆਪ ਇੱਥੇ ਪਈ ਹੈ ਨਾ, ਪਰ ਅੰਮ੍ਰਿਤ ਸਾਹਿਬ ਤੇ ਇਹਨਾਂ ਨੇ ਤਾਂ ਕੌਣ ਚਿੱਟੇ ਦਿਖਾ ਤੇ ਉੱਤਰ ਦੇ ਜਿਹੜੀ ਕਹਾਣੀ ਬਣਾਈ ਹੈ ਮੰਗਲੇ ਵਾਲੀ ਯੋਜਨਾ ਦਾ ਵੀ ਕੌਣ ਸੀਗੇ ਨਹਾਉਂਦੇ ਤੇ ਚਿੱਟੇ ਹੋ ਕੇ ਨਿਕਲ ਜਾਂਦੇ ਸੀ। ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਕਹਿੰਦੇ ਕਾਲਾ ਕੌਣ ਕਦੇ ਨੀ ਚਿੱਟਾ ਹੋ ਸਕਦਾ। ਕਾਲਾ ਹੈ ਮਨ ਸੁੱਚਾ ਨਹੀਂ ਹੋ ਸਕਦਾ, ਉਹ ਜਿੰਨਾ ਚਿਰ ਮਨ ਦੇ ਵਿੱਚ ਮਲੀਨਤਾ ਹੈ ਪਰ ਮੈਂ ਉਹਨਾਂ ਚਿਰ ਯਕੀਨ ਨਹੀਂ ਕਰਦਾ ਸੱਚ ਤੇ, ਸੱਚ ਨੂੰ ਨਹੀਂ ਹੋ ਸਕਦਾ, ਸੱਚ ਨੂੰ ਨਹੀਂ ਮੰਨ ਸਕਦਾ ਹੈ।
ਇੱਥੇ ਗੁਰਬਾਣੀ ਚੇਤਨ ਦੀ ਗੱਲ ਕਰਦੀ ਹੈ, ਉਹਨਾਂ ਨੇ ਬਾਹਰੋਂ ਜੜ ਦਿਖਾ ਕੇ ਚਿੱਟਾ ਦਿਖਾ ਦਿੱਤਾ।
ਤੇ ਆਪਾਂ ਬਾਹਰ ਦੀ ਵੀ ਗੱਲ ਕਰੀਏ, ਚਿੱਟੇ ਫਿਰ ਹੋ ਸਕਦੇ ਸੀ? ਲੋਕ ਨਾ ਦੇਖਦੇ ਇਹ ਕਿੱਥੋਂ ਚਿੱਟੇ ਕੌਣ ਆ ਗਏ, ਪਹਿਲਾਂ ਕਦੇ ਨਹੀਂ ਦੇਖਿਆ ਚਿੱਟਾ ਹੁੰਦਾ ਕੌਣ, ਉਹਨਾਂ ਨੇ ਦੇਖਿਆ ਉਦੋਂ ਨਹੀਂ ਹੋਏ ਦਾ ਮਤਲਬ। ਕਹਾਣੀਆਂ ਬਣਾਉਣ ਵਾਲੇ ਚੋਰ ਕੋਲ ਸੀ, ਸੁਣ ਢਹੀ ਸਾਧ ਕੋਲ ਸੀ, ਜੋ ਕਹੀ ਗਏ ਸੁਣੀ ਗਏ। ਹਾਂ ਠੀਕ ਹੈ
ਠੀਕ ਹੈ ਜੀ। ਪਿੰਜਰੀ ਪੰਖੀ ਬੰਦਿਆ ਕੋਏ, ਸ਼ੇਰੀ ਭਰਮੈ ਮੁਕਤ ਨਾ ਹੋਏ।
ਕਹਿੰਦੇ ਜਿਵੇਂ ਪੰਛੀ ਇੱਕ ਪਿੰਜਰੇ ਚ ਡੱਕ ਲੈਂਦੇ ਨੇ, ਬੰਨ ਲੈਂਦੇ ਨੇ, ਜੇ ਪਿੰਜਰੇ ਚ ਪਿੰਜਰਾ ਸੁਰੱਖਾਂ ਵਾਲਾ ਹੀ ਹੁੰਦਾ, ਚੀਲਾਂ ਦਾ ਬੁਣਿਆ ਹੁੰਦਾ, ਹਵਾ ਵੀ ਉਹਨੇ ਆਉਣੀ ਹੈ, ਸੰਸਾਰ ਵੀ ਉਹਨੂੰ ਦਿਖਣਾ, ਪਰ ਉਹ ਅਜਿਹੇ ਸੁਰਾਖ ਹੁੰਦੇ ਨੇ ਪੰਛੀ ਚ ਨਿਕਲ ਤਾਂ ਸਕਦਾ ਨਹੀਂ ਹੈ, ਸੁਰਾਖ ਨਹੀਂ ਦੂਰ ਹੁੰਦੇ ਨੇ। ਬਾਹਰਲਾ ਪਾਸਾ ਉਹਨੂੰ ਦੀਦਾ ਤਾਂ ਹੈ ਪਰ ਪਿੰਜਰੇ ਚ ਬਾਹਰ ਨਹੀਂ ਨਿਕਲ ਸਕਦਾ। ਉਹ ਜਿਹੜੇ ਸੁਰਾਖ ਨੇ ਉਹਨਾਂ ਦੇ ਵਿੱਚ ਭਰਮ ਨਾਲ ਚੁੰਜ ਪਾ ਕੇ ਚੁੰਜ ਪਾਉਂਦਾ ਰਹਿੰਦਾ, ਜੇ ਕਰਦਾ ਰਹੇ ਫਿਰਦਾ ਰਹੇ ਸਾਰੇ ਸੁਰਾਖਾਂ ਦੇ ਵਿੱਚ ਵੀ ਚੁੰਜ ਪਾ ਲਵੇ ਤਾਂ ਨਹੀਂ ਬਾਹਰ ਨਿਕਲ ਸਕਦਾ। ਜਿਹੜੇ ਸੁਰਾਖ ਨੇ ਉਹਨਾਂ ਭਰਮ ਦਾ ਫਰੀ ਜਾਵੇ ਤਾਂ ਨਹੀਂ ਨਿਕਲ ਸਕਦਾ। ਇਸ ਕਰਕੇ ਜਿੰਨੀਆਂ ਵੀ ਮਨਮੱਤਾਂ ਨੇ ਸਾਰੀਆਂ ਬਦਲ ਬਦਲ ਕੇ ਦੇਖ ਲਵੇ, ਕੋਈ ਇੱਥੋਂ ਛੁਟਕਾਰਾ ਨਹੀਂ ਹੋ ਸਕਦਾ। ਜਿੰਨਾ ਚਿਰ ਪਿੰਜਰੇ ਦਾ ਦਰਵਾਜ਼ਾ ਨਹੀਂ ਲੱਭਦਾ, ਜਿਹੜੇ ਦਰਵਾਜ਼ੇ ਤੇ ਵਾੜਿਆ ਉਸੇ ਦਰਵਾਜ਼ੇ ਤੇ ਨਿਕਲੂਗਾ। ਹੁਕਮ ਨੇ ਵਾੜਿਆ, ਹੁਕਮ ਨੇ ਜਿਟਾਊ ਇਹਨੂੰ, ਹੁਕਮ ਥਰੂ ਅੰਦਰ ਆਇਆ, ਹੁਕਮ ਨੇ ਆਵਾ, ਹੁਕਮ ਨੇ ਜਾਏ, ਹੁਕਮ ਨੇ ਰਹੇ ਸਭਾਈ। ਤਾਂ ਦੁਆਰ ਹੈ, ਜਿੰਨਾ ਚਿਰ ਉਹ ਨਹੀਂ ਮਿਲਦਾ ਖੁੱਲਦਾ ਉਨਾ ਚਿਰ ਨਹੀਂ ਨਿਕਲ ਸਕਦਾ ਇਹ। ਇਹ ਦੂਜੀਆਂ ਮੱਤਾਂ ਜਿਹੜੀਆਂ ਨੇ ਮਨ ਮੱਤਾਂ, ਇਹ ਤਾਂ ਹੈ ਸਮਝ ਲਓ ਜਿਵੇਂ ਪਿੰਜਰੇ ਚ ਖੁਰਾਕ ਹੁੰਦੇ ਨੇ, ਦੱਸਦੀਆਂ ਤਾਂ ਹੈ ਵੀ ਬਾਹਰ ਕੁਛ ਹੈ, ਸੱਚਖੰਡ ਹੈ, ਮਾਇਆ ਤੋਂ ਬਾਹਰ ਨੀ ਕੱਢ ਰਹੀ, ਮਾਇਆ ਚ ਫਸਾ ਕੇ ਰੱਖ ਰਹੀ ਥੋੜਾ ਗਿਆ।
ਤੋਂ ਛੁੱਟੈ ਜਾਂ ਖਸਮ ਛੁਡਾਏ, ਗੁਰਮਤ ਮੇਲੇ ਭਗਤੀ ਦ੍ਰਿੜਾਏ।
ਤੋਂ ਛੁੱਟੈ ਜਾਂ ਖਸਮ ਛੁਡਾਏ, ਜਾਂ ਸੱਚ ਸਾਚ ਸ਼ਬਦ ਛਡਾਉਂਦਾ ਹੈ, ਇਹਦਾ ਹੁਕਮ ਛਡਾਉਂਦਾ ਹੈ, ਫਿਰ ਜੁੜਦਾ ਗੁਰਮਤੀ ਮੇਲੇ ਭਗਤ ਦ੍ਰਿੜਾਏ। ਗੁਰਮਤ ਇਹਦੇ ਨਾਲ ਜੇ ਜੁੜ ਜਾਵੇ, ਭਗਤੀ ਕਰੇ, ਭਗਤੀ ਦ੍ਰਿੜ ਕਰੇ ਗੁਰਮਤ ਦੀ, ਫਿਰ ਜੁੜਦਾ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਗੁਰ ਕੀ ਮਤ ਲੈਣੀ ਹੀ ਭਗਤੀ ਕਰਨੀ ਹੈ ਸਾਡੇ ਵਾਸਤੇ, ਇਹ ਭਗਤ ਦ੍ਰਿੜ ਕਰਨੀ ਹੈ ਅਸੀਂ। ਗੁਰਮਤ ਕੀ ਕਹਿੰਦੀ ਹੈ ਤਾਂ ਇਹ ਅਸੀਂ ਸਮਝਣਾ ਕੀ ਕਹਿੰਦੀ ਹੈ ਸਹੀ ਸਹੀ, ਫਿਰ ਉਹਨੂੰ ਮੰਨਣਾ, ਉੱਤੇ ਤੇ ਚੱਲਣਾ, ਫਿਰ ਜੁੜਦਾ। ਹਾਂਜੀ
ਠੀਕ ਹੈ ਜੀ। ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ
ਅੱਠਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਖਸਤੀ ਖਤ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵੱਜ।
ਉਹ ਦੇਖ ਲਓ ਆ ਕੀ ਕਹਿਤਾ, ਇਹ ਤਾਂ ਖਤ ਦਰਸ਼ਨ ਹੋ ਰਹੇ ਮੰਨੀ ਬੈਠੇ ਨੇ ਸਾਹਿਬ, ਉਹਨੂੰ ਪੁੱਛ ਲਓ ਖਤ ਦਰਸ਼ਨ ਕੀ ਹੁੰਦੇ ਨੇ। ਇਹ ਤਾਂ ਪ੍ਰਭ ਨੇ ਸਾਜੇ ਨੇ, ਉਹ ਖਾਦਾ ਸਿੰਘ ਪ੍ਰਭ ਦੇ ਸਾਜੇ ਨੇ, ਉਹ ਤਾਂ ਲਿਖੇ ਹੋਏ ਨੇ, ਇਹ ਸਾਜੇ ਹੋਏ ਨੇ, ਇਹ ਤਾਂ ਪ੍ਰਭ ਨੇ ਸਾਜੇ, ਫਿਰ ਖਾਦਾ ਸਿੰਘ ਸਾਡੇ ਵਾਲੇ ਤਾਂ ਉਹਨਾਂ ਦੇ ਰਿਸ਼ੀਆਂ ਨੇ, ਉਨੀਆਂ ਨੇ ਲਿਖੇ ਹੋਏ ਨੇ ਉਹ ਗ੍ਰੰਥ, ਇੱਥੇ ਉਹਨੂੰ ਬਿਲਕੁਲ ਨੀਂਦ ਆਈ ਹੁੰਦੀ ਆ, ਜਾਣ ਬੁੱਝ ਕੇ ਕੀਤਾ ਉਹਨੇ, ਪੰਡਿਤ ਨੇ ਲਿਖਤਾ ਸੀ ਤਿਆਰ ਲਿਖਤਾ, ਜਾਂ ਤੂੰ ਟੀਕਾ ਲਿਖਣ ਲੱਗਿਆ ਤੂੰ ਸੁੱਤਾ ਪਿਆ, ਤੂੰ ਤਾਂ ਸਿੱਖ ਸੀ, ਮੈਂ ਰੌਲਾ ਪਿਆ ਹੋਇਆ ਵੀ ਉਹਨੇ ਬਦਮਾਸ਼ੀ ਕੀਤੀ ਆ ਪੰਡਿਤ ਨੇ, ਇਹ ਸਾਰਾ ਪਲਾਨ ਸੀਗਾ ਇਹਨਾਂ ਦਾ, ਇਹ ਤਾਂ ਕੋਲ ਲਾ ਦੋ ਸਿੱਖ ਦੀ ਫਿਰ ਰੌਲਾ ਅਸੀਂ ਪਾ ਲਾਂਗੇ, ਬੱਲੇ ਬੱਲੇ ਹੁਣ ਟੀਕਾ ਠੀਕ ਆ ਜੀ, ਹੁਣ ਟੀਕਾ ਠੀਕ, ਗੱਲ ਹੋਈ ਹੈ, ਇਹ ਖੱਟ ਦਰਸ਼ਨ ਪ੍ਰਭ ਨੇ ਸਾਜੇ ਨੇ, ਪ੍ਰਭ ਨੇ ਸਾਜਿਆ ਸਰੀਰ, ਇਹ ਖੱਟ ਦਰਸ਼ਨ ਉਹ ਨੇ ਪੰਜੇ, ਉਹਨਾਂ ਨੇ ਪੰਜ ਬੰਨੇ ਨੀ, ਗਿਆਨ ਇੰਦਰੇ ਪੰਜ ਨੀ ਹਨ, ਛੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼ ਤਾਂ ਲੈ ਕੇ ਚੱਲੇ ਸੀ ਅਸੀਂ, ਇਹ ਛੇ ਇੱਥੇ ਲਿਖੇ ਹੋਏ ਨੇ, ਪੰਜੇ ਆਉਂਦੇ ਨੇ ਬਕਾਰ ਵੀ ਛੇ ਨੇ, ਗੁਰਮਤਿ ਇਹਨਾਂ ਤੋਂ ਉਲਟ ਖੜੀ ਹੈ, ਵੀਰ ਕਹਿੰਦਾ ਇੱਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਏ, ਚਾਰ ਪੁਰਖ ਦੋਏ ਨਾਲ ਤੇ ਸੁੱਤੇ ਪੈ ਦੀਏ, ਉਹਨਾਂ ਨੇ ਮਗਨ ਲਾ ਕੇ ਪੰਜੇ ਪੰਜ ਕਹੀ ਜਾਂਦੇ ਨੇ, ਇਹਨਾਂ ਨੇ ਤਾਂ ਗੁਰਮਤਿ ਨੂੰ ਜਾਣ ਬੁੱਝ ਕੇ ਤਲਾਂਜਲੀ ਦਿੱਤੀ ਹੋਈ ਹੈ, ਖੜ ਦਰਸ਼ਨ ਪ੍ਰਭ ਸਾਜੇ, ਇਹ ਜਿਹੜਾ ਸਰੀਰ ਸਾਜੇ ਆ ਖੜ ਦਰਸ਼ਨ, ਇਹਦੇ ਵਿੱਚ ਪੰਜ ਗਿਆਨ ਇੰਦਰੇ ਨੇ, ਛੇਵਾਂ ਬ੍ਰੇਨ, ਛੇ ਘਰ ਛੇ ਗੁਰ ਛੇ ਉਪਦੇਸ਼, ਛੇ ਉਪਦੇਸ਼ ਕਿਹੜਾ ਗੁਰ, ਗੁਰੇ ਕੋ ਉਹਦਾ ਇੱਕੋ ਹੀ ਅੰਦਰ ਚੇਤਨ ਤਾਂ, ਪੰਜਾਂ ਗਿਆਨ ਇੰਦਰਿਆਂ ਚ ਕੋਈ ਬੁੱਧੀ ਫਿਰਦੀ ਹੈ ਬ੍ਰੇਨ, ਛੇਵੇਂ ਤੇ ਬ੍ਰੇਨ ਚ ਵੀ ਕੋਈ ਇਹ ਕੰਮ ਕਰਦੀ, ਜਾਂ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਕੋਈ ਚੀਜ਼ ਵਿਚਾਰ ਕਰਦੇ ਹਾਂ, ਜਾਂ ਕਿਸੇ ਆਦਮੀ ਨੂੰ ਦੇਖ ਕੇ ਵਿਚਾਰ ਕਰਦੇ ਹਾਂ, ਉਹਦਾ ਚਿਹਰਾ ਰੀਡ ਕਰਕੇ ਵਿਚਾਰ ਕਰਦੇ ਹਾਂ, ਵਿਚਾਰ ਕਰਨੀ ਹੋਰ ਗੱਲ ਹੈ, ਪੜ੍ਹ ਕੇ ਵਿਚਾਰ ਕਰਦੇ ਹਾਂ, ਪੜ੍ਹਨਾ ਹੋਰ ਗੱਲ ਹੈ, ਅੱਖਾਂ ਪੜ੍ਹਨ ਵਿਚਾਰ ਕਰਨਾ ਹੋਰ ਗੱਲ ਹੈ, ਪੜ੍ਹਦਾ ਉਹ ਵੀ ਲਊ ਜਿਹਦੀ ਸਮਝ ਨੀ ਆਈ ਗੱਲ, ਪੜ੍ਹਨ ਦੀ ਸਮਝ ਨੀ ਆਈ, ਸਮਝਣ ਵਾਲਾ ਘਰ ਹੋਰ ਹੈ, ਪੜ੍ਹਨ ਵਾਲਾ ਜਿਹੜਾ ਗਿਆਨ ਹੋਰ ਹੈ,
ਤਾਂ ਹੀ ਕਿਹਾ ਨਾ ਸਮਝ ਬੂਝ ਜਬ ਕਰਤ ਵਿਚਾਰਾ ਹੈ, ਦੋ ਘਰ ਹੋ ਗਏ,
ਫਿਰ ਭਗ ਜਲ ਤਾਂ ਲਾਗੇ ਵਾਰ,
ਅਸੀਂ ਤਾਂ ਅਜੇ ਤਾਈ ਪੜ੍ਹਨ ਤੱਕ ਮਹਿਦੂਦ ਹੈ, ਸਮਝ ਔਰ ਬੁੱਧ ਤਾਂ ਬਹੁਤ ਦੂਰ ਹੈ ਜੀ,
ਪੜ੍ਹ ਪੜ੍ਹ ਗੱਡੀ ਲੱਗੀ,
ਹਾਂਜੀ, ਅਨਹਦ ਸ਼ਬਦ ਨਿਰਾਲਾ ਵਾਜੇ,
ਇਹਨਾਂ ਤੋਂ ਵੀ ਇਲਾਵਾ ਖੜ ਦਰਸ਼ਨ ਤੋਂ ਅਨਹਦ ਸ਼ਬਦ ਹੈ ਜਿਹੜਾ ਅੰਦਰ, ਉਹ ਹਿਰਦੇ ਚ ਵੱਜਦਾ ਹੈ, ਨਾ ਬ੍ਰੇਨ ਦੇ ਵਿੱਚ, ਨਾ ਦਾ ਉਹ ਬ੍ਰੇਨ ਦਿਮਾਗ ਦੇ ਵਿੱਚ ਹੈ ਜਿਹਨੂੰ ਦਸ ਵਾਰ ਸੁਣੀ ਬੈਠੇ ਨੇ, ਉੱਥੇ ਨਹੀਂ ਹੈ ਕਹਿੰਦੇ ਉਹ, ਇਹ ਛੇ ਗਿਆਨ ਇੰਦਰੀਆਂ ਤੋਂ ਪੜੇ ਆ, ਉਹ ਹਿਰਦੇ ਚ ਆ, ਉਹ ਨਿਰਾਲਾ ਇਹਨਾਂ ਤੋਂ ਅਲੱਗ, ਉੱਥੇ ਵੱਜਦਾ ਅਨਹਦ ਸ਼ਬਦ, ਪੰਜੇ ਗਿਆਨ ਇੰਦਰੀਆਂ ਨਾਲ ਔਰ ਦਿਮਾਗ ਨਾਲ ਉਹਦਾ ਸੰਬੰਧ ਕੋਈ ਨਹੀਂ, ਹਾਂਜੀ,
ਜੇ ਪ੍ਰਭ ਭਾਵੈ ਤਾਂ ਮਹਿਲੀ ਬੁਲਾਵੈ, ਸ਼ਬਦੇ ਭੇਦੇ ਤਾਂ ਪਤ ਪਾਵੈ,
ਜੇ ਜੀਵ ਨੂੰ ਪ੍ਰਭ ਭਾਜਵੇ ਨਾ, ਪ੍ਰਭ ਦੀ ਗੱਲ ਭਾਜਵੇ, ਅੰਤਰਾਤਮਾ ਦੀ ਗੱਲ ਭਾਜਵੇ, ਜੇ ਕੀ ਲੱਗ ਜਾਵੇ ਉਹਤੇ ਵਿਸ਼ਵਾਸ ਕਰ ਲਵੇ, ਤਾਂ ਇਹਨੂੰ ਇੱਜ਼ਤ ਮਿਲ ਜਾਂਦੀ ਹੈ ਦਰਗਾਹ ਚ, ਫਿਰ ਤਾਂ ਪਤ ਪਾਵੈ, ਤਾਂ ਅੱਗੇ ਪਤ ਪਾਵਨ ਦਾ ਤਾਂ ਅੱਗੇ ਤੁਰਦੀ ਹੈ ਬੁੱਧੀ ਇਹਦੀ, ਜਿਵੇਂ ਕੋਈ ਵੇਲ ਪਾਣੀ ਖੜੀ ਹੁੰਦੀ ਹੈ, ਵੱਧਦੀ ਨੀ ਮੂਲ ਨੂੰ ਟੁੱਟੀ ਹੁੰਦੀ ਹੈ, ਫਿਰ ਹਰੀ ਹੁੰਦੀ ਹੈ ਮੂਲ ਨਾਲ ਜੁੜ ਕੇ, ਜਲ ਬਿਨ ਸਾਖ ਕੋ ਮਿਲਾਵਤੀ, ਗੁਮਰਾਈ ਹੈ ਜਲ ਨੀ ਮਿਲਿਆ, ਜਾਂ ਜਲ ਮਿਲਿਆ ਉਹਨੂੰ ਫਿਰ ਚੱਲ ਪੈਂਦੀ ਹੈ, ਨਵਾਂ ਪੱਤਾ ਫਿਰ ਫੁੱਟਦਾ, ਜਿੰਨੀ ਟਾਂਗ ਹੈ ਸਾਡੀ ਹੈ, ਨਵੇਂ ਪੱਤੇ ਜਦ ਆਉਣਗੇ, ਜਦ ਨਾ ਆਰਾਮ ਉਦਕ ਮਿਲੂਗਾ, ਜਦ ਇਹਨੂੰ ਅੰਮ੍ਰਿਤ ਗਿਆਨ ਮਿਲੂਗਾ, ਫਿਰ ਨਵੇਂ ਪੱਤੇ ਫੁੱਟਣਗੇ, ਫਿਰ ਡਾਲ ਅੱਗੇ ਚੱਲੂਗੀ, ਫਿਰ ਫੁੱਲ ਵੀ ਲੱਗੂ, ਫਲ ਵੀ ਲੱਗੂ,
ਜੇ ਪ੍ਰਭਾਵੇ ਤਾਂ ਮਹਿਲ ਹੀ ਬੁਲਾਵੇ,
ਫਿਰ ਮਹਿਲ ਚ ਬੁਲਾਉਂਦਾ, ਫਿਰ ਹਿਰਦੇ ਚ ਆਉਂਦੀ ਹੈ, ਤਾਂ ਜਿਹਨੂੰ ਸੱਚ ਚੰਗਾ ਲੱਗੂ ਤਾਂ ਹੀ ਸੱਚ ਨੂੰ ਸੁਣੂ ਜਾ ਕੇ, ਤਾਂ ਹੀ ਸੱਚ ਕੋ ਜਾਊ, ਮਹਿਲ ਬੁਲਾਵੇ, ਉਹ ਤਾਂ ਬੁਲਾਉਂਦਾ, ਤੁਸੀਂ ਕਹਿੰਦਾ ਗੋਲਡ ਮਾਣੀ ਸੱਦ ਕਰਿਆ ਨਾ ਘਰਿਆ ਘਰ, ਉਹ ਤਾਂ ਰੋਜ਼ ਬੁਲਾਉਂਦਾ, ਜਾਣ ਵਾਲਾ ਨੀ ਜਾਂਦਾ,
ਸ਼ਬਦ ਭੇਦੇ ਤੋਂ ਕੀ ਭਾਵ ਬਣਦਾ ਜੀ,
ਕਬੀਰ ਸਤਗੁਰ ਸੂਰਮੇ ਬਾਣ ਜੋ ਵਾਹਿਆ, ਇੱਕ ਸ਼ਬਦ ਬਾਣੀ ਦਾ ਬਾਣ ਐਸਾ ਮਾਰਦਾ ਹੈ, ਪਿਆ ਕਰੇ ਲੱਗਦੀ ਭੋਲੀ ਮਿਲ ਗਿਆ, ਪਰਾ ਕਰੇ ਜੇ ਛੇਕ, ਉਹ ਭੇਦ ਦਿੰਦਾ ਹੈ, ਭਰਮ ਜਿਹੜਾ ਹੈਗਾ ਉਹ ਦੂਰ ਕਰ ਦਿੰਦਾ, ਭਰਮ ਦਾ ਦੂਰ ਕਰਕੇ ਆਪਣੇ ਨਾਲ
ਬਣਾਉਂਦਾ,
ਫਿਰ ਇੱਜ਼ਤ ਮਿਲਦੀ ਹੈ ਦਰਗਾਹ ਚ, ਫਿਰ ਘਰ ਇੱਜ਼ਤ ਮਿਲਦੀ ਹੈ, ਹਾਂਜੀ,
ਕਰ ਕਰ ਵੇਸ ਕਪੈ ਜਲ ਜਾਵੇ ਹੈ, ਸੱਚ ਹੈ ਸਾਚੀ ਸਾਚ ਸਮਾਵੇ,
ਨਹੀਂ ਤਾਂ ਭੇਦ ਬਣਾਈ ਜਾਂਦੇ ਨੇ ਰੋਜ਼, ਕਦੇ ਕੋਈ ਧਾਰਨ ਗੱਲ ਹੈ ਕਦੇ ਕੋਈ, ਜਿਵੇਂ ਜਰਮਨ ਮਲਮ ਚ, ਜਰਮਨ ਮਲਮ ਚ ਭੇਸ ਬਣਦੇ ਨੇ ਰੋਜ਼, ਪੱਖ ਵੀ ਜਾਂਦੇ ਨੇ,
ਕਰ ਕਰ ਵੇਸ ਖਪੈ ਜਲ ਜਾਵੇ,
ਖਪੈ ਬਸ ਅਖੀਰ ਨੂੰ ਕੀ ਹੈ ਜਲਣਾ ਹੀ, ਕ੍ਰਿਸ਼ਨ ਦੀ ਅੱਗੇ ਜਿਉਂਦੇ ਵੀ ਜਲਦੇ ਰਹਿੰਦੇ ਨੇ, ਬਾਅਦ ਦੇ ਵਿੱਚ ਵੀ ਜਲਦੇ ਹੀ ਨੇ, ਸਰੀਰ ਉਹ ਤਾਂ ਸਰੀਰ ਮੰਨਦੇ ਨੇ ਤਾਂ ਜਾਣਦੇ ਨੇ ਨਾ, ਪਰ ਗੁਰਦੀ ਜਾਲੀ ਜਾਂਦੀ ਹੈ ਇਹ ਵੀ ਗੱਲ ਹੈ। ਸਭੇ ਗੁਰਦੀ ਜਾਲੀ ਕਰਾਇਆ ਸਤ ਗਿਆਨ, ਸਤ ਗਿਆਨ ਤੋਂ ਬਗੈਰ ਜੋ ਕੁਛ ਇਹਨਾਂ ਨੇ ਅੰਡਮੰਡ ਇਕੱਠਾ ਕੀਤਾ ਹੁੰਦਾ ਸਭ ਜਾਲ ਦਿੱਤਾ ਜਾਂਦਾ। ਜੰਮਦੇ ਬੱਚੇ ਕੋਲ ਨਿਰਮਲ ਬੁੱਧ ਫੇਰ ਹੁੰਦੀ ਹੈ, ਤਾਂ ਹੀ ਦੁਬਾਰਾ ਜਨਮ ਚ ਨਿਰਮਲ ਬੁੱਧ ਆ ਜਾਂਦੀ ਹੈ, ਬਾਕੀ ਸਭ ਜਾਲ ਦਿੰਦੇ ਨੇ ਅਗਲੇ। ਹਾਂਜੀ, ਜਿਹੜੇ ਸੱਚ ਦੁਆਰਾ ਸੱਚੇ ਹੋਏ ਹੋਏ ਨੇ, ਅੰਤਰਾਤਮਾ ਨਾਲ ਜੁੜ ਕੇ ਸੱਚੇ ਹੋਏ ਨੇ, ਅੰਤਰਾਤਮਾ ਦੇ ਸੱਚੇ ਕੀਤੇ ਹੋਏ ਸੱਚੇ ਬਣੇ ਨੇ, ਉਹ ਬਿਲਕੁਲ ਸੱਚੀ ਮੁੱਚੀ ਸਮਾ ਜਾਂਦੇ ਨੇ। ਉਹਨਾਂ ਦਾ ਸਮਾਉਣਾ ਤਾਂ ਹੈ ਸੱਚ, ਉਹ ਤਾਂ ਵਾਕਿਆ ਸਮਾ ਜਾਂਦੇ ਨੇ। ਸਾਚੀ ਦਾ ਮਤਲਬ ਸੱਚੀ ਸਮਾ ਜਾਂਦੇ ਨੇ, ਬਾਕੀ ਸਭ ਗੱਲਾਂ ਨੇ, ਬਾਕੀ ਸਭ ਆਨੰਦ ਆਨੰਦ ਸਭ ਕੋ ਕਹਿ ਆਨੰਦ ਜੁੜ ਕੇ ਜਾਣੇ, ਬਾਕੀ ਸਭ ਗੱਲਾਂ ਹੀ ਨੇ।
ਠੀਕ ਹੈ ਜੀ, ਇੱਥੇ ਅੱਠਵੀਂ ਪੌੜੀ ਸਮਾਪਤੀ ਹੈ ਜੀ, ਨੌਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਸਪਤਮੀ ਸਤ ਸੰਤੋਖ ਸਰੀਰ, ਸ਼ਾਂਤ ਸਮੁੰਦ ਭਰੇ ਨਿਰਮਲ ਨੀਰ।
ਸਪਤਮੀ ਉਹ ਇੱਥੇ ਗੱਲ ਸੱਤੇ ਦੀ ਚੱਲਦੀ ਹੈ, ਪੌੜੀ ਚਾਹੇ ਨੌਵੀਂ ਸ਼ੁਰੂ ਹੋ ਗਈ ਤੇ ਦੋ ਪੌੜੀਆਂ ਆ ਗਈਆਂ, ਇਹਦਾ ਮਤਲਬ ਹੈ ਪਿੱਛੇ।
ਹਾਂਜੀ,
ਅਸਲੀ ਜਿਹੜਾ ਸਰੀਰ ਹੈ ਨਾ ਅੰਦਰਲਾ, ਹਾਂ ਸਤ ਸੰਤੋਖ ਦਾ ਸਰੀਰ ਹੈ ਉਹ, ਜਿਹੜੇ ਸੱਚਖੰਡ ਦੇ ਸਰੀਰ ਹੁੰਦੇ ਨੇ ਉਹ ਸਤ ਸੰਤੋਖ ਦੇ ਹੁੰਦੇ ਨੇ। ਸਤ ਸੰਤੋਖ ਹੈ ਜਿੱਥੇ, ਉਹ ਸਰੀਰ ਅਲੱਗ ਹੈ, ਉਹ ਪੂਰਾ ਸਰੀਰ ਸਤ ਸੰਤੋਖ ਨੀਰ।
ਸਾਤ ਸਮੁੰਦ ਭਰੇ ਨਿਰਮਲ ਨੀਰ,
ਸੱਤ ਸਮੁੰਦ ਭਰੇ ਨਿਰਮਲ ਨੀਰ, ਸੱਤੇ ਸਮੁੰਦਰ ਜਿਹੜੇ ਨੇ ਨਿਰਮਲ ਨੀਰ ਦੇ ਭਰੇ ਹੁੰਦੇ ਨੇ ਇਹਨਾਂ ਦੇ, ਜਿਹੜੇ ਇਹਨਾਂ ਦੇ ਸੱਤ ਪਤਾਲ ਸੱਤ ਆਕਾਸ਼ ਮੰਨੇ ਹੋਏ ਨੇ ਨਾ। ਆਕਾਸ਼ ਵਿੱਚ ਤਾਂ ਸਮੁੰਦਰ ਹੁੰਦਾ ਨੀ, ਜੇ ਸੱਤ ਪਤਾਲ ਮੰਨੇ ਸੱਤੇ ਸਮੁੰਦਰ ਹੋਣਗੇ ਫਿਰ।
ਹਾਂਜੀ,
ਕਹਿੰਦੇ ਸਾਰੇ ਨਿਰਮਲ ਨੀਰ ਦੇ ਭਰ ਜਾਂਦੇ ਨੇ, ਸਾਰੇ ਗਿਆਨ ਦੇ ਭਰ ਜਾਂਦੇ ਨਿਰਮਲ ਗਿਆਨ ਦੇ।
ਜਿਹੜਾ ਸੱਤ ਸੰਤੋਖ ਹੈ ਪੰਜਾਬੀ ਸੱਤ ਸੈਵਨ ਨੂੰ ਕਹਿੰਦੇ ਹਨ,
ਸੱਤ ਤੇ ਤੱਤੇ ਨੂੰ ਔਂਕੜ ਇੱਕ ਵਜਨ,
ਜਿੱਥੇ ਸੈਵਨ ਲਿਖਣਾ ਹੈ ਸੱਤ ਲਿਖਣਾ ਹੈ ਉੱਥੇ ਸਾਤ ਲਿਖਿਆ ਹੋਇਆ।
ਹਾਂ, ਇੱਥੇ ਗੁਰਬਾਣੀ ਸਾਤ ਹੈ ਭਾਵੇਂ ਉੱਥੇ ਸੱਤ ਹੈ, ਆਪਾਂ ਚਾਹੇ ਸੱਤ ਬੋਲੀਏ ਜੀ।
ਇਹੀ ਫਰਕ ਤਿੰਨ ਤੇ ਤੀਨ ਦਾ ਹੈਗਾ ਨਾ ਜੀ।
ਬਿਲਕੁਲ ਇਹੀ ਫਰਕ ਹੈ।
ਠੀਕ ਹੈ, ਇੱਥੇ ਸੱਤ ਸੰਤੋਖ ਦਾ ਭਾਵ ਹੈ ਸੱਚਾ ਸੰਤੋਖ, ਤੇ ਸਾਤ ਸਮੁੰਦਰ ਦਾ ਭਾਵ ਹੈ ਸੱਤ ਸਮੁੰਦਰ।
ਹਾਂ, ਸਾਤ ਲਿਖਿਆ ਤਾਂ ਹੋਇਆ ਡੋਲਡ ਹੈ, ਸੱਤ ਉੱਤੇ ਇੱਕ ਵਚਨ ਹੈ, ਸਾਤ ਬਹੁ ਵਚਨ।
ਕਹਿੰਦਾ ਭਾਵ ਵੀ ਮੂਲ ਰੂਪ ਜਿਹੜੀ ਭਾਸ਼ਾ ਉਹ ਹਿੰਦੀ ਹੈ ਗੁਰਬਾਣੀ ਦੀ,
ਕਬੀਰ ਦੀ ਪਹਿਲਾਂ ਬਾਣੀ ਹੋ ਹਿੰਦੀ ਹੈ ਜਿਹਦੇ ਉੱਤੇ ਸਾਰਾ ਸਟਰਕਚਰ ਗੁਰੂ ਗ੍ਰੰਥ ਸਾਹਿਬ ਦਾ।
ਮੱਜਨ ਸੀਲ ਸੱਚ ਹਿਰਦੇ ਵਿਚਾਰ, ਗੁਰ ਕੇ ਸ਼ਬਦ ਪਾਵੇ ਸਭ ਪਾਰ।
ਜਿਹੜੇ ਹਿਰਦੇ ਦਾ ਮੱਜਨ, ਆਕਾਸ਼ ਮਿਆਨੇ ਨਹੰਗ ਦਰਿਆ ਗੁਸਲ ਕਰਦਮ ਬੂਦ।
ਹਾਂਜੀ,
ਤੇ ਕਹਿੰਦੇ ਐ ਇਹਦੇ ਚ ਮੰਜਨ ਕਰਦੇ ਅੰਦਰ, ਇੱਥੇ ਜੇ ਮਲ ਕੇ ਨਹਾਵੇ ਮਨ ਸੱਚ ਹਿਰਦੇ ਵਿਚਾਰ ਕੀ ਹੈ, ਜਾਂ ਸੱਚ ਨੂੰ ਹਿਰਦੇ ਚ ਵਿਚਾਰ ਕਰਦੇ ਆ ਉਹੀ ਮੱਜਨ। ਜਿਉਂ ਜੋ ਵਿਚਾਰੂਗਾ, ਜੇ ਮੈਂ ਹੱਥਾਂ ਨੂੰ ਦੋਹਾਂ ਨੂੰ ਮਲ ਕੇ ਧੋਈਦਾ, ਜੇ ਹੱਥ ਨੂੰ ਮੈਲ ਹੋਵੇ ਤਾਂ ਦੂਜੇ ਹੱਥ ਨੂੰ ਨਾਲ ਲੱਗਣਾ ਪੈਂਦਾ ਸਾਬਣ ਲਾ ਕੇ, ਦੂਜੇ ਹੱਥ ਬਿਨਾਂ ਇਕੱਲਾ ਧੋ ਨਹੀਂ ਹੁੰਦਾ, ਇਸ ਕਰਕੇ ਚਿੱਤ ਭਾਵੇਂ ਨਰਮਾ ਲੈ ਉਹਨੂੰ ਨਾਲ ਲੱਗਣਾ ਪੈਂਦਾ। ਜੇ ਸਾਬਣ ਲਈਏ ਧੋਏ, ਭਰੀਏ ਮੱਤ ਪਾਪਾ ਕੇ ਸੰਗ, ਉਹ ਧੋਵੇ ਨਾਮਾ ਕੇ ਰੰਗ, ਚਾਹੇ ਨਾਮ ਦਾ ਹੀ ਸਾਬਣ ਹੈ, ਵਿਚਾਰ ਨਾ ਮਲਣਾ ਹੀ ਨਾਲ ਚਿੱਤ ਨੂੰ ਲੱਗਣਾ ਪੈਂਦਾ ਉਹ ਨਿਰਮਾ ਲੈਣ। ਉਹ ਉੱਪਰ ਤਾਂ ਹੀ ਆਇਆ ਨਾ ਸੱਚ ਹੈ, ਸੱਚੇ ਤੋਂ ਜਿਹੜਾ ਨਿਰਮਲ ਹੈ ਉਹ ਉਹਦੀ ਮਦਦ ਨਾਲ ਇਹ ਨਿਰਮਲ ਹੋਵੇ ਤਾਂ ਗੱਲ ਬਣਦੀ ਹੈ। ਮਨਮੁਖ ਦੀ ਮਦਦ ਨਾਲ ਜਿਹੜਾ ਸੱਚਾ ਆਪਣੇ ਆਪ ਨੂੰ ਮੰਨੀ ਬੈਠਾ ਉਹ ਗਲਤ ਹੈ, ਉਹ ਨਹੀਂ ਹੋ ਸਕਦਾ। ਆਦਮੀ ਦੀ ਮਦਦ ਨਾਲ ਹੀ ਸੱਚਾ ਹੋ ਸਕਦਾ, ਬਾਹਰ ਚਾਹੇ ਸੱਚਾ ਸਚਿਹਰਾ ਵੀ ਹੋਵੇ, ਜਿੰਨਾ ਚਿਰ ਉਹਦਾ ਆਪਣਾ ਚੇਤਰ ਮਨ ਨਹੀਂ ਇਕੱਠੇ ਹੋ ਕੇ ਉਦਮ ਕਰਦੇ, ਉਹਨਾਂ ਚਿਰ ਨਹੀਂ ਸੱਚਾ ਹੋ ਸਕਦਾ।
ਤੇ ਵਿਚਾਰ ਨੂੰ ਇਹੀ ਮਲਣਾ ਕਹਿੰਦੇ ਜੀ, ਜੇ ਮਲ ਮਲਣਾ ਹੋਣਾ ਤਾਂ ਵਿਚਾਰ ਹੋ ਗਈ ਗੱਲ,
ਵਿਚਾਰੇ ਹੋ ਗਈ ਗੁਰਬਾਣੀ ਦੀ, ਵਿਚਾਰੇ ਮਲ ਮਲਣਾ ਹੋਣਾ ਹੋਰ ਕੀ ਹੈ।
ਵਿਚਾਰ ਵਾਸਤੇ ਫਿਰ ਦੋ ਚਾਹੀਦੀਆਂ ਚੀਜ਼ਾਂ,
ਵਿਚਾਰ ਨੂੰ ਤਾਂ ਦੋ ਚਾਹੀਦੇ ਨੇ, ਕੱਲਾ ਤਾਂ ਵਿਚਾਰ ਸਕਦਾ ਹੀ ਨਹੀਂ, ਕੱਲਾ ਸੋਚ ਤਾਂ ਸਕਦਾ ਹੈ,
ਠੀਕ ਹੈ ਜੀ,
ਵਿਚਾਰ ਨਹੀਂ ਕੱਲਾ ਸਕਦਾ, ਵਿਚਾਰ ਨੂੰ ਬਾਰੇ ਦੋ ਚਾਹੀਦਾ।
ਤੇ ਉੱਥੋਂ ਹੀ ਇਹਦਾ ਭਾਵ ਹੈ ਵੀ ਸੋਚਿਆ ਸੋਚਣਾ ਹੋਵੇ ਤੇ ਦੱਸਦਾ ਸੀ ਕਿ ਅੰਦਰ ਦਾਲ ਹੋਈ ਹੋਈ ਹੈ, ਤੇ ਜਦ ਕਹਿੰਦੇ ਆ ਅੰਤਰਗਤ ਤੀਰਥ ਮਲ ਨਾ ਹੋ, ਤੇ ਉਹ ਇਹੀ
ਗੱਲ ਹੈ ਫਿਰ
ਸ਼ਬਦ ਦੀ ਜੋ ਮਨ ਔਰ ਚਿੱਤ ਦੇ ਵਿੱਚ ਵਿਚਾਰ ਹੋਊਗੀ।
ਬਿਲਕੁਲ ਬਿਲਕੁਲ,
ਤੇ ਬੁੱਧੀ ਔਰ ਚਿੱਤ ਨਾਲ ਹੋਊਗੀ, ਇਹਦੇ ਨਾਲ ਵਿਚਾਰ ਤਾਂ ਬੁੱਧੀ ਕਰਦੀ ਹੈ,
ਕੋਈ ਗੱਲ ਨਾ ਹੈ, ਬੁੱਧੀ ਔਰ ਚਿੱਤ ਕਿਤੇ ਦੋ ਨੇ।
ਗੁਰ ਕੈ ਸ਼ਬਦ ਪਾਵੈ ਸਭ ਪਾਰ,
ਗੁਰ ਕੈ ਸ਼ਬਦ ਪਾਵੈ ਸਭ ਪਾਰ, ਜਿਹੜਾ ਗੁਰ ਕਾ ਉਪਦੇਸ਼ ਹੈ ਇਹਦੇ ਨਾਲ ਸਮਝ ਆਉਂਦੀ ਹੈ, ਇਹਦੇ ਨਾਲ ਪਾਰ ਹੁੰਦਾ, ਇਹਦੇ ਨਾਲ ਮੈਲ ਲੈਂਦੀ ਹੈ, ਪਰਮ ਤੋਂ ਪਾਰ ਇਹਦੇ ਨਾਲੇ ਗੁਰ ਕੇ ਉਪਦੇਸ਼ ਨਾਲੇ ਹੁੰਦਾ, ਗੁਰ ਕੇ ਉਪਦੇਸ਼ ਨੂੰ ਵਿਚਾਰੇ ਤੇ ਹੀ ਹੁੰਦਾ ਕਿ ਪਰਮ ਦੇ ਵਿੱਚ ਫਸੇ ਹੋਏ ਨੇ, ਪਰਮ ਜਾਲ ਨੂੰ ਕੱਟ ਕੇ ਪਾਰ ਤਾਂ ਹੁੰਦਾ ਕਿ ਗੁਰਕਸ਼ ਵਿਚਾਰੇ ਗੁਰਬਾਣੀ।
ਮਨ ਸੱਚਾ ਮੁਕਤ ਸੱਚੋਂ ਭਾਏ, ਸੱਚ ਨਿਸ਼ਾਨ ਹੈ ਠਾਕ ਨਾ ਪਾਏ।
ਦੇਖੋ ਮਨ ਸੱਚਾ ਮੁਕਤ ਸੱਚੋਂ ਭਾਏ ਇੱਥੇ ਕਹਿਤਾ, ਜ਼ਰੂਰ ਜਾਂ ਪੰਜ ਪਾਤਸ਼ਾਹ ਨੇ ਮਨ ਸੱਚਾ ਮੁਕਤ ਸੱਚਾ ਸੋਏ ਇਸੇ ਗੱਲ ਨੂੰ ਉੱਥੇ ਕਹਿਤਾ। ਜੇ ਮਨ ਵਿੱਚ ਸੱਚਾ ਹੈ ਫਿਰ ਮੂੰਹ ਤੋਂ ਸੱਚ ਦੀ ਗੱਲ ਕੀਤੀ ਜਾ ਸਕਦੀ ਹੈ, ਫਿਰ ਮੂੰਹ ਦੇ ਵਿੱਚੋਂ ਸੱਚ ਭਾਉਂਦਾ ਬੋਲਦਾ, ਫਿਰ ਦੂਜਿਆਂ ਨੂੰ ਭਾਉਂਦਾ ਵੀ ਹਾਂ ਸੱਚ ਹੈ। ਜਿੰਨਾ ਚਿਰ ਮਨ ਦੇ ਵਿੱਚ ਸੱਚ ਨਹੀਂ ਹੈ ਉਹਨਾਂ ਚਿਰ ਉਹ ਕਹੀ ਜਾਵੇ ਮੈਂ ਸੱਚ ਬੋਲਦਾ, ਪਰ ਸਾਰਿਆਂ ਦੇ ਮਨ ਨੂੰ ਪਸੰਦ ਨਹੀਂ, ਦੂਜਿਆਂ ਨੂੰ ਭਾਉਂਦਾ ਉਹਦਾ ਸੱਚ। ਗੁਰਬਾਣੀ ਦੂਜਿਆਂ ਨੂੰ ਤਾਂ ਭਾਉਂਦੀ ਹੈ ਜਿਹਨਾਂ ਨੇ ਬੋਲੀ ਉਹਨਾਂ ਦੇ ਮਨ ਦੇ ਵਿੱਚ ਸੱਚ, ਉਹਨਾਂ ਦੇ ਅੰਦਰ ਸੱਚ ਪ੍ਰਗਟ ਸੀ।
ਠੀਕ ਹੈ ਜੀ। ਸੱਚ ਨਿਸ਼ਾਨ ਹੈ ਠਾਕ ਨਾ ਪਾਏ,
ਨਿਸ਼ਾਨ ਹੁੰਦਾ ਹੈ ਢੌਂਸਾ ਜਿਵੇਂ ਗਗਨ ਦਮਾਮਾ ਬਾਜਿਆ ਜਿਹਨੂੰ ਆਪਾਂ ਕਹਿ ਲਿਓ, ਸੱਚ ਦਾ ਜਿਹੜਾ ਸ਼ਬਦ ਹੈ ਕਹਿ ਲਓ ਉਹਨੂੰ ਕੋਈ ਚੀਜ਼ ਨਹੀਂ ਰੋਕ ਸਕਦੀ, ਉਹਦੇ ਮੂਹਰੇ ਕੋਈ ਢਾਲ ਨਹੀਂ, ਕੋਈ ਦੁਨੀਆਂ ਦੀ ਢਾਲ ਨਹੀਂ ਹੈ ਉਹਦੇ ਮੂਹਰੇ। ਹਾਂ ਮਨ ਇੱਕ ਪਾਸੇ ਹੋ ਜਾਂਦਾ, ਉਹ ਐਸੀ ਤਲਵਾਰ ਹੈ, ਐਸਾ ਤੀਰ ਹੈ, ਐਸਾ ਗਿਆਨ ਦਾ ਗੋਲਾ ਹੈ, ਉਹ ਰੋਕ ਨਹੀਂ ਉਹਨੂੰ ਕੋਈ ਸਕਦਾ ਹੈ, ਉਹਦੀ ਕਾਟ ਨਹੀਂ ਹੈ, ਕੋਈ ਕਾਟ ਉਹਦੀ ਕੋਈ ਨਹੀਂ ਹੈ ਸੱਚ ਦੀ ਸੱਚ ਸ਼ਬਦ ਦੀ। ਹਾਂ ਉਹ ਤਾਂ ਪਾਸੇ ਆ ਜਾਂਦਾ ਮਨ, ਬਸ ਲੱਗਣ ਨਹੀਂ ਦਿੰਦਾ, ਮੰਨਣ ਤੋਂ ਇਨਕਾਰੀ ਹੋ ਜਾਂਦਾ।
ਠੀਕ ਹੈ ਜੀ, ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ।